ਪਰਾਬੁੱਧੀ ਵਧੇਰ ਆਤਮਾ ਕਹਿੰਦੇ ਨੇ ਉਹ ਜੋ ਆਤਮਾ ਹੈ ਉਹ ਇਹਨਾਂ ਤੋਂ ਅਗਾਂ ਹੈ। ਬੁੱਧੀ ਤੋਂ ਉੱਪਰ ਉੱਠ ਜਾਵੇ ਜਦੋਂ ਕੋਈ ਉਦੋਂ ਉਹਦਾ ਹੋਵੇਗਾ ਧਿਆਨ। ਪਰ ਜਿਸ ਧਿਆਨ ਦਾ ਜ਼ਿਕਰ ਕਰ ਰਹੇ ਨੇ, ਕਹਾ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਕ ਧਿਆਨ ਲਗਾਇਓ। ਬਕ ਦਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਬਗਲਾ ਆਇਆ ਹੈ, ਬਕ ਬਗਲਾ। ਉਂਝ ਪਾਰਬ੍ਰਹਮ ਪਰਮੇਸ਼ਵਰ ਦਾ ਅਣਗਿਣਤ ਲੋਕ ਧਿਆਨ ਕਰ ਰਹੇ ਨੇ ਔਰ ਕਰਦੇ ਰਹਿਣਗੇ। ਇਹ ਨਹੀਂ ਕਿ ਦੋ ਚਾਰ ਮਨੁੱਖ ਵਾਹਿਗੁਰੂ ਜੀ ਤੋਂ ਇਨਕਾਰ ਕਰ ਦੇਣ ਤੇ ਕਹਿ ਦੇਣ ਪਾਰਬ੍ਰਹਮ ਪਰਮੇਸ਼ਵਰ ਨਾਮ ਦੀ ਕੋਈ ਚੀਜ਼ ਨਹੀਂ ਤੇ ਲੋਕ ਉਹਦੇ ਧਿਆਨ ਤੋਂ ਵੱਖਰੇ ਹੋ ਜਾਣਗੇ, ਲੋਕ ਪਾਰਬ੍ਰਹਮ ਪਰਮੇਸ਼ਵਰ ਦਾ ਪਿੱਛਾ ਛੋੜ ਦੇਣਗੇ। ਐਸਾ ਨਹੀਂ, ਹਮੇਸ਼ਾ ਪ੍ਰਭੂ ਦਾ ਧਿਆਨ ਕਰਨ ਵਾਲੇ ਲੋਕ ਕਾਇਮ ਰਹੇ ਨੇ। ਹਾਂ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾਇਆ ਕਿ ਧਿਆਨੀ ਧਿਆਨ ਲਾਵਹੇ, ਗਿਆਨੀ ਗਿਆਨ ਕਮਾਵਹੇ। ਸੋ ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਪਦੀਆ। ਕੁਝ ਧਿਆਨਵਾਨ ਧਿਆਨ ਕਰਨ ਵਾਲਿਆਂ ਨੂੰ ਧਿਆਨੀ ਕਿਹਾ ਗਿਆ ਹੈ, ਜਿਵੇਂ ਗਿਆਨ ਕਥਨ ਕਰਨ ਵਾਲਿਆਂ ਨੂੰ ਲੋਕ ਗਿਆਨੀ ਕਹਿ ਦਿੰਦੇ ਨੇ। ਹਾਂ, ਭਾਵੇਂ ਉਹ ਸੰਸਾਰ ਦੇ ਗਿਆਨ ਵਾਲੇ ਹੀ ਹੋਣ, ਕਿਤਾਬਾਂ ਦੇ ਗਿਆਨ ਵਾਲੇ ਕਿਤਾਬੀ ਗਿਆਨੀ ਹੀ ਹੋਣ, ਪਰ ਆਖਿਰ ਲੋਕ ਉਹਨਾਂ ਨੂੰ ਕਹਿ ਤਾਂ ਦਿੰਦੇ ਨੇ ਗਿਆਨੀ ਜੀ। ਚੁੱਕੀਏ ਇੱਟ ਤੇ ਨਿਕਲੇ ਸੌ ਗਿਆਨੀ, ਫਿਰੇ ਤਾੜ ਹੀ ਤਾੜ ਗਿਆਨੀਆਂ ਦੀ। ਹਾਂ, ਪਰ ਇਹਨਾਂ ਗਿਆਨੀਆਂ ਵਿੱਚੋਂ ਪ੍ਰਭੂ ਦੇ ਗਿਆਨ ਵਾਲਾ ਵੀ ਕੋਈ ਜ਼ਰੂਰ ਮਿਲ ਜਾਵੇਗਾ। ਇਸੇ ਤਰ੍ਹਾਂ ਦੁਨੀਆਂ ਦੇ ਧਿਆਨ ਵਾਲਿਆਂ ਵਿੱਚੋਂ ਕੋਈ ਪ੍ਰਭੂ ਦਾ ਧਿਆਨੀ ਵੀ ਪ੍ਰਾਪਤ ਹੋ ਜਾਵੇਗਾ। ਧਿਆਨੀ ਧਿਆਨ ਲਗਾਵੇ, ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਪਦੀਆ। ਪ੍ਰਭੂ ਦਾ ਧਿਆਨ ਕਰਨ ਵਾਲੇ ਧਿਆਨ ਜ਼ਰੂਰ ਲਗਾਉਂਦੇ ਨੇ, ਕਿਉਂਕਿ ਇਹਨਾਂ ਮੁਲਕਾਂ ਵਿੱਚ ਆਮ ਰਿਵਾਜ ਹੈ ਕਿ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਤਰਨਾ, ਸਮੁੰਦਰ ਦੇ ਵਿੱਚ ਨਹਾਉਣਾ। ਭਾਵੇਂ ਸਾਰੇ ਤੇ ਤੈਰ ਕੇ ਪਾਰ ਨਹੀਂ ਹੋ ਸਕਦੇ, ਪਰ ਕੋਸ਼ਿਸ਼ ਹੈ, ਯਤਨ ਹੈ ਕਿ ਚਲੋ ਥੋੜਾ ਹੀ ਤਰ ਕੇ ਦੇਖ ਲਈਏ, ਜੇ ਅੱਧ ਵਿੱਚ ਨਹੀਂ ਤਾਂ ਕਿਨਾਰੇ ਤੇ ਸਹੀ। ਕਿਉਂਕਿ ਇਸੇ ਹੀ ਤਰ੍ਹਾਂ ਅਧਿਆਤਮਿਕ ਪਹਿਲੂ ਵੀ ਹੈ। ਯੋਗੀ ਕੰਡਿਆਂ ਤੇ ਕੱਪੜੇ ਰਹੇ ਲਾਉਂਦੇ, ਐ ਪਰ ਸਿਦਕ ਵਾਲੇ ਗ੍ਰਿਸਤੀ ਪਾਰ ਹੋ ਗਏ। ਇਹ ਸੰਸਾਰ ਸਾਗਰ ਤੋਂ ਯੋਗੀ ਲੋਕ ਤੇ ਕੰਡਿਆਂ ਤੇ ਕੱਪੜੇ ਹੀ ਉਤਾਰਦੇ ਰਹਿ ਗਏ। ਵਿਚਾਰਿਆਂ ਨੇ ਭਾਵੇਂ ਬਹੁਤੇ ਕੱਪੜੇ ਨਹੀਂ ਸਨ ਪਾਏ ਹੋਏ, ਜਿਹੋ ਜਿਹੇ ਕੱਪੜੇ ਬਾਬਾ ਲਖਮੀ ਚੰਦ ਪਾਉਂਦੇ ਸਨ, ਬਾਬਾ ਸ੍ਰੀ ਚੰਦ ਜੀ ਉਹੋ ਜਿਹੇ ਕੱਪੜੇ ਨਹੀਂ ਸਨ ਪਾਉਂਦੇ। ਜਿਹੋ ਜਿਹੇ ਕੱਪੜੇ ਪਰਿਵਾਰਕ ਜੀਵਨ ਵਿੱਚ ਗੁਰੂ ਕੇ ਪਿਆਰੇ ਸਾਧਕ ਸਿੱਖ ਪਾਉਂਦੇ ਨੇ, ਕਦੇ ਤੁਸੀਂ ਤਿਆਗੀਆਂ ਦੇ ਕੱਪੜੇ ਵੀ ਦੇਖੇ ਨੇ, ਸਰੀਰ ਤੇ ਰਾਖ ਮਲਣ ਵਾਲਿਆਂ ਦੇ ਕੱਪੜੇ ਵੀ ਦੇਖੇ ਨੇ। ਜਿਹੜੇ ਸਰੀਰ ਦੇ ਕੱਪੜੇ ਨੂੰ ਨਹੀਂ ਸੰਭਾਲ ਸਕਦੇ, ਉਹ ਸਰੀਰ ਦੇ ਉੱਪਰਲੇ ਕੱਪੜਿਆਂ ਨੂੰ ਕਿਵੇਂ ਸੰਭਾਲ ਸਕਣਗੇ? ਕਿਤਨੀ ਸੁੰਦਰ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪੋਤਰਾ ਸਾਹਿਬ ਅਤੇ ਸਾਡੇ ਸੱਚੇ ਪਾਤਸ਼ਾਹ ਕਰਤਾ ਗੁਰੂ ਹਰਰਾਏ ਸਾਹਿਬ ਜੀ ਨੂੰ ਕਹੀ ਸੀ। ਸਰਕਾਰ ਨੇ ਫਰਮਾਇਆ, ਦੇਖੋ ਜਿਨ੍ਹਾਂ ਨੇ ਏਡੇ ਏਡੇ ਵੱਡੇ ਚੋਗੇ ਪਹਿਨਣੇ ਨੇ, ਉਹ ਆਪਣੇ ਚੋਗੇ ਨੂੰ ਸੰਭਾਲ ਕੇ ਚੱਲਣ, ਆਪਣਾ ਚੋਗਾ ਸੰਭਾਲਣ, ਆਪਣੇ ਚੋਗੇ ਦੇ ਨਾਲ ਲੋਕਾਂ ਦਾ ਨੁਕਸਾਨ ਨਾ ਕਰਨ। ਤੇ ਧੰਨ ਕਰਤਾ ਗੁਰੂ ਹਰਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਚੋਗਾ ਸੰਭਾਲ ਕੇ ਚੱਲਣ ਦਾ ਪ੍ਰਣ ਕਰ ਲਿਆ, ਪ੍ਰਤੱਗਿਆ ਕਰ ਲਈ। ਨਾਮ ਨਹੀਂ ਸੀ ਲਿਆ, ਕੁਛ ਵੀ ਨਹੀਂ ਸੀ ਕਿਹਾ, ਸਿਰਫ ਟੁੱਟਾ ਹੋਇਆ ਫੁੱਲ ਜਦੋਂ ਦੇਖਿਆ ਤੇ ਸਰਕਾਰ ਨੇ ਪੁੱਛਿਆ, ਇਹ ਫੁੱਲ ਕਿਸਨੇ ਤੋੜ ਦਿੱਤਾ, ਕਿਉਂ ਤੋੜਿਆ? ਜਦੋਂ ਅਸੀਂ ਪਹਿਲਾਂ ਬਾਗ ਵਿੱਚ ਸੈਰ ਕਰਨ ਵਾਸਤੇ ਗਏ ਸਾਂ ਤਾਂ ਉਸ ਮੌਕੇ ਤੇ ਇਹ ਫੁੱਲ ਬੜਾ ਸੁੰਦਰ ਖਿਲਿਆ ਹੋਇਆ ਸੀ ਔਰ ਆਮ ਫੁੱਲਾਂ ਨਾਲੋਂ ਵੱਡਾ ਫੁੱਲ ਸੀ। ਵਾਪਸੀ ਤੇ ਆਏ ਹਾਂ, ਟੁੱਟਾ ਪਿਆ ਹੈ, ਇਹਦੀਆਂ ਪੰਖੜੀਆਂ ਮਿੱਟੀ ਵਿੱਚ ਮਿਲ ਗਈਆਂ ਨੇ। ਫੁੱਲ ਤੋੜਨ ਵਾਲੇ ਨੂੰ ਕੀ ਮਿਲਿਆ? ਇਹਨੂੰ ਨਹੀਂ ਸੀ ਤੋੜਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਮਾਲੀ ਹਜ਼ੂਰ ਵਾਸਤੇ ਫੁੱਲ ਉਗਾਉਂਦੇ ਸਨ। ਬੜੇ ਸੁੰਦਰ ਫੁੱਲ ਖਿਲੇ ਹੋਏ ਸਨ। ਪਰ ਇੱਕ ਦਿਨ ਇੱਕ ਰਾਜੇ ਨੇ ਇੱਥੇ ਸੈਰ ਕਰਦਿਆਂ ਕਰਦਿਆਂ ਜਦੋਂ ਇਹਨਾਂ ਫੁੱਲਾਂ ਦੀ ਮੰਗ ਕੀਤੀ ਤੇ ਸੇਵਕ ਨੇ ਇਨਕਾਰ ਕਰ ਦਿੱਤਾ ਕਿ ਇਹ ਫੁੱਲ ਤਾਂ ਸਿਰਫ ਸੱਚੇ ਪਾਤਸ਼ਾਹ ਨੂੰ ਹੀ ਭੇਟ ਕੀਤੇ ਜਾ ਸਕਦੇ ਨੇ, ਇਹ ਫੁੱਲ ਕਿਸੇ ਰਾਜੇ ਨੂੰ ਭੇਟ ਕਰਨ ਵਾਸਤੇ ਨਹੀਂ, ਕਿਉਂਕਿ ਬਾਗ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਕਾ ਬਾਗ ਹੈ, ਗੁਰੂ ਕੇ ਬਾਗ ਦੇ ਫੁੱਲ ਤੇ ਮਾਲਕ ਨੂੰ ਪਹੁੰਚਣੇ ਚਾਹੀਦੇ ਨੇ। ਕੋਸ਼ਿਸ਼ ਕੀਤੀ ਪਰ ਜਦੋਂ ਕਿਸੇ ਨੇ ਤਾਕਤ ਨਾਲ ਤੋੜਨ ਦਾ ਯਤਨ ਕੀਤਾ, ਜਦੋਂ ਉਹ ਫੁੱਲ ਨੂੰ ਰਾਜਾ ਹੱਥ ਲੁਹਾਵੇ ਅੱਗੋਂ ਆਵਾਜ਼ ਆਵੇ, ਹਾਏ ਨਾ ਤੋੜ, ਵੀ ਅਸੀਂ ਜਿੱਥੇ ਪਹੁੰਚਣਾ ਉੱਥੇ ਹੀ ਪਹੁੰਚਣਾ। ਮਾਲਕ ਦੇ ਦਰ ਤੇ ਚੜ ਕੇ ਫੁੱਲ ਵੀ ਪ੍ਰਵਾਨ ਹੋ ਜਾਂਦੇ ਨੇ। ਉਹ ਫੇਰ ਕੋਸ਼ਿਸ਼ ਕਰੇ ਪਰ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪੈ ਜਾਵੇ ਵੀ ਹਾਏ ਨਾ ਤੋੜ, ਕਿਉਂਕਿ ਆਪਣੀ ਕਮਜ਼ੋਰੀ ਤੇ ਅਸਮਰਥਤਾ। ਰਾਜੇ ਨੂੰ ਮੋੜੇ ਕੌਣ ਤੇ ਰਾਜੇ ਨੂੰ ਟੋਕੇ ਕੌਣ? ਫਿਰ ਉਹ ਵੀ ਰਾਜਾ ਜੋ ਗੁਰੂ ਕਾ ਦੀਦਾਰ ਕਰਨ ਵਾਸਤੇ ਆਇਆ ਹੋਵੇ। ਪਰ ਜਿੱਥੇ ਸਿੱਖ ਮਾਲੀ ਦੀ ਭਾਵਨਾ ਸੀ, ਉੱਥੇ ਸਿੱਖਣੀ ਮਾਲਣ ਦੀ ਭਾਵਨਾ ਵੀ ਸੀ ਕਿ ਇਹ ਫੁੱਲ ਦਸ਼ਮੇਸ਼ ਪਿਤਾ ਜੀ ਨੂੰ ਭੇਟ ਕਰਾਂਗੇ ਤਾਂ ਬਖਸ਼ਿਸ਼ ਪ੍ਰਾਪਤ ਹੋ ਜਾਵੇਗੀ। ਹਾਂ, ਅਰਜ਼ ਕੀਤੀ ਜਾ ਰਹੀ ਸੀ, ਸਰਕਾਰ ਨੇ ਕੁਛ ਨਹੀਂ ਕਿਹਾ, ਪਰ ਸਿਆਣੇ ਲੋਕਾਂ ਨੂੰ ਨਾਮ ਲੈ ਕੇ ਔਰ ਸਿੱਧਾ ਮੁਖਾਤਿਬ ਕਰਨ ਦੀ ਜ਼ਰੂਰਤ ਵੀ ਨਹੀਂ ਸੀ। ਉਰਦੂ ਦੇ ਇੱਕ ਦਾਨਾ ਨੇ ਕਿਤਨੀ ਸੁੰਦਰ ਵਿਚਾਰ ਕਹੀ ਹੈ, ਲਬ ਹਿਲਾ ਕੇ ਆਪ ਨੇ ਮੁਝ ਸੇ ਕੁਛ ਕਹਾ ਨਹੀਂ, ਪਰ ਏਕ ਪਲ ਤੋਂ ਯੂੰ ਲਗਾ ਕੇ ਜ਼ਿੰਦਗੀ ਠਹਿਰ ਗਈ। ਭਾਵੇਂ ਮੈਨੂੰ ਕੁਛ ਨਹੀਂ ਕਿਹਾ ਗਿਆ, ਕਰਤਾ ਗੁਰੂ ਹਰਰਾਏ ਸਾਹਿਬ ਜੀ ਨੂੰ ਦਾ ਮੁਖਾਤਬ ਨਹੀਂ ਸੀ ਕੀਤਾ, ਨਾਮ ਨਹੀਂ ਸੀ ਲੀਤਾ। ਹਜ਼ੂਰ ਨੇ ਸਿਰਫ ਇਹਨਾਂ ਫਰਮਾਇਆ, ਜੇ ਬਈ ਜਿਨ੍ਹਾਂ ਨੇ ਚੋਗਾ ਪਹਿਨਣਾ ਉਹ ਆਪਣੇ ਚੋਗੇ ਨੂੰ ਸੰਭਾਲ ਕੇ ਚੱਲਣ, ਕਿਉਂਕਿ ਇਹ ਫੁੱਲ ਕਿਸੇ ਦੇ ਚੋਗੇ ਦੇ ਨਾਲ ਅੜ ਕੇ ਗਿਰ ਗਿਆ, ਟੁੱਟ ਗਿਆ। ਦੂਸਰਾ ਹੁਕਮ ਸੀ, ਜਿਨ੍ਹਾਂ ਨੇ ਵੱਡੇ ਚੋਗੇ ਪਾਣੇ ਨੇ, ਇਹਦਾ ਮਤਲਬ ਇਹ ਨਹੀਂ ਕਿ ਉਹ ਫੁੱਲਾਂ ਨੂੰ ਤੋੜੀ ਜਾਣ, ਆਪਣਾ ਚੋਗਾ ਸੰਭਾਲ ਕੇ ਚੱਲਣ। ਇੱਕ ਵਾਰੀ ਫਿਰ ਆਖੋ ਸ੍ਰੀ ਵਾਹਿਗੁਰੂ। ਕਰਤਾ ਗੁਰੂ ਹਰਰਾਏ ਸਾਹਿਬ ਕਿਤਨੇ ਮਹਾਨ ਸਨ, ਕਿਤਨੀ ਉਹਨਾਂ ਦੀ ਵਡਿਆਈ ਸੀ, ਕੈਸੇ ਕੈਸੇ ਨਿਯਮ ਉਹਨਾਂ ਨੇ ਕੀਤੇ ਹੋਏ ਸਨ। 101 ਕਲੀ ਦਾ ਚੋਗਾ ਪਹਿਨਦੇ ਸਨ ਰੋਜ਼ਾਨਾ, 101 ਕਲੀ ਦਾ ਚੋਗਾ ਪਹਿਨਣਾ, 101 ਗਾਗਰ ਦੇ ਨਾਲ ਇਸ਼ਨਾਨ ਕਰਨਾ, 101 ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਨਾ। ਧੰਨ ਕਰਤਾ ਗੁਰੂ ਹਰਰਾਏ ਸਾਹਿਬ, ਅਸੀਂ ਵੀ ਕੈਸੇ ਸਿੱਖ ਹਾਂ, ਫਿਰ ਕਿਵੇਂ ਬਖਸ਼ਿਸ਼ ਲੈ ਸਕਾਂਗੇ? ਅਸੀਂ ਤਾਂ ਇੱਕ ਪਾਠ ਵੀ ਰੋਜ਼ ਨਹੀਂ ਕਰਦੇ, ਬਖਸ਼ਿਸ਼ ਚਾਹੁੰਦੇ ਹਾਂ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁੰਚਾ, ਜੋ ਪ੍ਰੇਮਾਨੇ ਤਿੰਨ ਕੀ ਰਿਸਾ, ਕੂੜੇ ਮੂਰਖ ਕੀ ਹਾਠੀ ਸਾ, ਪੇਖ ਦਿਖਾਵੇ ਸੱਚ ਨ ਕਮਾਵੇ, ਕਹਿ ਤੋ ਮਹਿਲੀ ਨਿਕਟ ਨ ਆਵੇ, ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ। ਸੂਹੀ ਮਹੱਲਾ ਪੰਜਵਾਂ। ਅਸੀਂ ਤਾਂ ਇੱਕ ਪਾਠ ਵੀ ਨਹੀਂ ਕਰਦੇ, 1.5 ਕਰੋੜ ਸਿੱਖਾਂ ਦੀ ਗਿਣਤੀ ਕਰ ਲਈਏ, ਅੰਕੜੇ ਇਕੱਠੇ ਕਰਿਆ ਕਰ। ਅੰਕੜੇ ਇਕੱਠੇ ਕਰਨੇ ਬੜੀ ਚੰਗੀ ਚੀਜ਼ ਹੈ, ਉਹਦੇ ਤੋਂ ਪਤਾ ਲੱਗੇਗਾ ਕਿ ਅਸੀਂ ਕਿਤਨੇ ਕੁ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ। ਅੰਕੜੇ ਇਕੱਠੇ ਕਰੋ, 1.5 ਕਰੋੜ ਵਿੱਚੋਂ ਕਿਤਨੇ ਸਿੱਖ ਰੋਜ਼ ਜਪਜੀ ਦਾ ਪਾਠ ਕਰਦੇ ਨੇ। ਫਿਰ ਅੰਕੜੇ ਇਕੱਠੇ ਕਰੋ, ਕਿਤਨੇ ਸਿੱਖ ਰੋਜ਼ਾਨਾ 5 ਬਾਣੀਆਂ ਦਾ ਨਿਤਨੇਮ ਕਰਦੇ ਨੇ। ਅੰਕੜੇ ਇਕੱਠੇ ਕਰੋ, 1.5 ਕਰੋੜ ਵਿੱਚੋਂ ਕਿਤਨੇ ਸਿੱਖਾਂ ਨੇ ਅੰਮ੍ਰਿਤ ਛਕਿਆ, ਕਿਤਨੇ ਸਿੱਖ ਅੰਮ੍ਰਿਤਧਾਰੀ ਬਣੇ ਨੇ। ਅੰਕੜੇ ਇਕੱਠੇ ਕਰੋ, ਕਿਤਨੇ ਸਿੱਖ ਦਸਵੰਧ ਦਿੰਦੇ ਨੇ। ਅੰਕੜੇ ਇਕੱਠੇ ਕਰੋ, ਕਿਤਨੇ ਗੁਰੂ ਗ੍ਰੰਥ ਸਾਹਿਬ ਤੇ 10 ਪਾਤਸ਼ਾਹੀਆਂ ਦੇ ਸਿੱਖ ਨੇ, ਔਰ ਦੇਹਾਂ ਨੂੰ ਮੰਨਣ ਵਾਲੇ ਕਿਤਨੇ ਸਿੱਖ ਨੇ, ਸਰੀਰਾਂ ਨੂੰ ਮੰਨਣ ਵਾਲੇ ਕਿਤਨੇ ਸਿੱਖ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਬਖਸ਼ਿਸ਼ ਕਰ ਦਿੱਤੀ। ਪਰ ਹੈਰਾਨੀ ਹੁੰਦੀ ਏ ਜਦੋਂ ਅਸੀਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦੇ, ਬਾਕੀ ਹੋਰ ਕਿਸੇ ਦੇ ਬਚਨ ਨੂੰ ਅਸੀਂ ਕੀ ਪ੍ਰਵਾਨ ਕਰ ਸਕਦੇ, ਕੀ ਮੰਨ ਸਕਦੇ ਆ। ਕੁਝ ਲੋਕ ਤਾਜਤਾ ਕੇ ਦਲੀਲਾਂ ਦੇਈ ਜਾ ਰਹੇ ਨੇ, ਜੀ ਠੀਕ ਹੈ, ਪਰ ਕੋਈ ਰਹਿਨੁਮਾ ਵੀ ਚਾਹੀਦਾ, ਕੋਈ ਆਗੂ ਵੀ ਚਾਹੀਦਾ ਜਿਹੜਾ ਸਾਨੂੰ ਰਸਤਾ ਸਮਝਾ ਦੇਵੇ, ਰਸਤਾ ਦਿਖਾ ਦੇਵੇ। ਇਹਦਾ ਮਤਲਬ ਤੇ ਇਹ ਹੈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਰਸਤੇ ਦਿਖਾਏ ਤੇ ਭਰੋਸਾ ਤੇ ਯਕੀਨ ਨੇ। ਆਂਕੜੇ ਲਗਾਈਏ, ਕਿਤਨੇ ਅਸੀਂ ਗੁਰੂ ਦੇ ਸਿੱਖ ਹਾਂ, ਸੱਚ ਜੇ ਅਸੀਂ ਆਂਕੜੇ ਇਕੱਠੇ ਕਰਾਂਗੇ ਤੇ ਬਹੁਤ ਥੋੜੇ ਜੇ ਰਹਿ ਜਾਵਾਂਗੇ ਜੋ ਦਸਾਂ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਵਾਂ। ਸੇਵਾ ਥੋੜੀ, ਮੰਗਾਂ ਸਾਡੀਆਂ ਬਹੁਤ ਸਾਰੀਆਂ ਨੇ। ਅਸੀਂ ਛਿੰਨ ਛਿੰਨ ਤੇ ਮੰਗ ਕਰਦੇ ਹਾਂ, ਕਰਦਾ ਗੁਰੂ ਹਰ ਰਾਏ ਸਾਹਿਬ ਜੀ ਗੁਰੂ ਸਨ ਤੇ ਫਿਰ ਉਹ 101 ਜਪ ਜੀ ਦਾ ਰੋਜ਼ ਪਾਠ ਕਰਦੇ ਸਨ। ਅਸੀਂ ਤਾਂ 1 ਵੀ ਪਾਠ ਨਹੀਂ ਕਰਦੇ ਤੇ ਜੇ ਕਿਤੇ ਕਰ ਲਈਏ ਬਸ ਬੜੀ ਮੁਸ਼ਕਿਲ ਹੋ ਜਾਂਦੀ ਹੈ। ਕਈ ਵਾਰੀ ਐਸਾ ਵੀ ਹੋ ਜਾਂਦਾ ਕਿ ਜੇ ਆਦਮੀ ਨਵਾਂ ਨਵਾਂ ਧਰਮ ਵਾਲੇ ਪਾਸੇ ਲੱਗਣਾ ਸ਼ੁਰੂ ਹੋ ਜਾਵੇ ਤੇ ਕਈ ਵਾਰੀ ਉਹ ਪਤਨੀ ਨੂੰ ਵੀ ਵਕਤ ਪਾ ਦਿੰਦਾ ਹੈ, ਬੱਚਿਆਂ ਨੂੰ ਵੀ ਵਕਤ ਪਾ ਦਿੰਦਾ ਹੈ ਔਰ ਪਰਿਵਾਰ ਨੂੰ ਵੀ ਵਕਤ ਪਾ ਦਿੰਦਾ ਵੀ ਜੇ ਮੈਂ 2 ਵਜੇ ਉੱਠਣਾ ਤੇ ਤੁਸੀਂ ਵੀ 2 ਵਜੇ ਉੱਠੋ, ਤੁਸੀਂ ਕਿਉਂ ਸੌਂਦੇ ਹੋ, ਤੁਸੀਂ ਕਿਉਂ ਆਰਾਮ ਕਰਦੇ ਹੋ। ਨਹੀਂ, ਅਸੀਂ ਆਪਣੇ ਗੁਰੂ ਦੇ ਦੱਸੇ ਮਾਰਗ ਤੇ ਚੱਲੀਏ, ਪ੍ਰੀਤ ਨਾਲ, ਪ੍ਰੇਮ ਨਾਲ, ਸਤਿਕਾਰ ਦੇ ਨਾਲ। ਜਦੋਂ ਬਾਕੀਆਂ ਨੂੰ ਸਮਝਾਵਾਂਗੇ ਤਾਂ ਫਿਰ ਬਾਤ ਚੱਲੇਗੀ, ਫਿਰ ਬਾਤ ਬਣੇਗੀ। ਪਰ ਕਈ ਵਾਰੀ ਅਸੀਂ ਇੰਨਾ ਤੇਜ਼ ਦੌੜਦੇ ਹਾਂ ਕਿ 2 ਕਦਮ ਚੱਲ ਕੇ ਫਿਰ ਰੁਕ ਜਾਂਦੇ। ਹਾਂ, ਪਰ ਗੁਰਮਤ ਹੈ ਸਹਿਜ ਮਾਰਗ, ਸਹਿਜ ਮਾਰਗ ਹੈ, ਇੱਥੇ ਸਹਿਜੇ ਸਹਿਜੇ ਚੱਲਣਾ। ਜੇ ਕੋਈ ਜੀਵਨ ਸਾਥੀ, ਜੇ ਕੋਈ ਪਰਿਵਾਰ ਦਾ ਜਾਂ ਨਾਲ ਰਹਿਣ ਵਾਲਾ ਅਜੇ ਸਾਡੇ ਨਾਲ ਨਹੀਂ ਤੁਰਦਾ ਤੇ ਉਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਦਾ ਹੱਥ ਪਕੜ ਕੇ ਉਹਨੂੰ ਖਿੱਚੀ ਜਾਣਾ, ਬਲਕਿ ਗੁਰੂ ਅੱਗੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਇਹਦੇ ਤੇ ਵੀ ਮਿਹਰ ਕਰ ਦੇ, ਮੇਰੇ ਬੱਚਿਆਂ ਤੇ ਵੀ ਮਿਹਰ ਕਰ, ਇਹ ਸਾਰਾ ਪਰਿਵਾਰ ਤੇਰੇ ਬੇੜੇ ਤੇ ਚੜ ਜਾਵੇ। ਬੇਨਤੀ ਕੀਤੀ ਜਾ ਰਹੀ ਸੀ। ਅਸੀਂ 1 ਪਾਠ ਵੀ ਨਹੀਂ ਕਰਦੇ, ਕਰਤਾ ਗੁਰੂ ਹਰ ਰਾਏ ਸਾਹਿਬ ਜੀ 101 ਪਾਠ ਜਪਜੀ ਦਾ ਰੋਜ਼ ਕਰਦੇ ਸਨ। ਜਦੋਂ ਦਾਦਾ ਜੀ ਨੇ ਹੁਕਮ ਕੀਤਾ ਤੇ ਚੋਗਾ ਸੰਭਾਲ ਲਿਆ ਔਰ ਸਾਰੀ ਉਮਰ ਜਦੋਂ ਤੱਕ ਸਰੀਰ ਵਿੱਚ ਰਹੇ, ਗੁਰੂ ਵੀ ਬਣ ਗਏ, ਉਦੋਂ ਤੱਕ ਆਪਣਾ ਚੋਗਾ ਸੰਭਾਲ ਸੰਭਾਲ ਕੇ ਚੱਲਦੇ ਰਹੇ, ਚੋਗਾ ਪਕੜ ਪਕੜ ਕੇ ਚੱਲਦੇ ਰਹੇ। ਹਾਂ, ਧਿਆਨ ਲਗਾਉਂਦੇ ਨੇ, ਧਿਆਨ ਕਰਦੇ ਨੇ, ਪਰ ਇੱਥੇ ਧਿਆਨ ਦਾ ਮਤਲਬ ਹੈ ਬਗਲੇ ਵਾਲਾ ਧਿਆਨ, ਕਿਨਾਰੇ ਤੇ ਖਲੋ ਕੇ ਬੁੱਧੀ ਤੋਂ ਉੱਪਰ ਹੋਣਾ, ਸਾਗਰ ਦੀ ਤਰਫ ਨਜ਼ਰ ਹੋਵੇ, ਸਰੀਰ ਦੀ ਤਰਫ ਨਜ਼ਰ ਨਾ ਹੋਵੇ। ਗੁਰੂ ਜੀ ਨੇ ਸਿੱਧਾ ਮੁਖਾਤਬ ਤਾਂ ਨਹੀਂ ਕੀਤਾ, ਨਾਮ ਕਿਸੇ ਦਾ ਨਹੀਂ ਲਿਆ, ਪਰ ਕਰਤਾ ਗੁਰੂ ਹਰ ਰਾਏ ਸਾਹਿਬ ਜੀ ਨੇ, ਕਿਉਂਕਿ ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਸ਼ੀਕ ਗਾਂਠਰੀ ਬਾਦਾ। ਸਾਰੰਗ ਮਹੱਲਾ 5 ਤੇ ਕਈ ਸਾਡੇ ਵਿਦਵਾਨ ਇਹ ਵੀ ਸੋਚਦੇ ਨੇ ਵੀ ਇਹ ਪਾਠ ਤਾਂ ਖਿੱਚ ਹੋਣਾ ਚਾਹੀਦਾ, ਠੀਕ ਕੀ ਹੋਇਆ। ਪਰ ਜਿਹੜੇ ਲੋਕ ਪੁਰਾਣੇ ਪੰਜਾਬ ਨਾਲ ਸੰਬੰਧ ਰੱਖਦੇ ਨੇ, ਰਾਵੀ ਪਾਰ ਕਰੀਏ ਉਹ ਖਿੱਚਣ ਨੂੰ ਛਿੱਕਣਾ ਕਹਿੰਦੇ ਨੇ। ਇਸ ਲਈ ਸਾਡੀ ਬੁੱਧੀ ਦੀ ਕਮਜ਼ੋਰੀ, ਅਸੀਂ ਜੋ ਗੁਰੂ ਸਾਹਿਬ ਨੇ ਵਰਣਨ ਕੀਤਾ ਉਹਦੇ ਤੇ ਵੀ ਕਈ ਵਾਰੀ ਸ਼ੱਕ ਕਰਨ ਲੱਗ ਜਾਂਦੇ ਹਾਂ। ਹਾਂ, ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਗੁਰੂ ਅਰਜਨ ਸਾਹਿਬ, ਜੋ ਪੂਰੇ ਗੁਰੂ ਨੂੰ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਠੀਕ ਗਾਂਠਰੀ ਬਾਦਾ। ਪੂਰੇ ਗੁਰੂ ਨੇ ਜੋ ਬਚਨ ਕੀਤਾ ਸੀ, ਮੈਂ ਉਹ ਖਿੱਚ ਕੇ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ ਲਿੱਤਾ, ਫਿਰ ਉਹ ਬਚਨ ਭੁੱਲਦਾ ਨਹੀਂ, ਵਿਸਰਦਾ ਨਹੀਂ। ਤੇ ਜਦੋਂ ਗੁਰੂ ਨੇ ਬਚਨ ਕੀਤਾ ਤੇ ਜ਼ਿੰਦਗੀ ਵਿੱਚ ਤਬਦੀਲੀ ਆ ਗਈ, ਜ਼ਿੰਦਗੀ ਬਦਲ ਗਈ। ਧਿਆਨੀ ਧਿਆਨ ਲਗਾਉਂਦੇ ਨੇ, ਪਰ ਦੂਸਰੇ ਪਾਸੇ ਭਗਤ ਨਾਮਦੇਵ ਜੀ ਕਹਿ ਰਹੇ ਨੇ, ਕਾਹੇ ਕੋ ਕੀ ਜੈ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਮਨ ਆਪਣਾ। ਆਸਾ ਨਾਮਦੇਵ ਜੀ, ਕਾਹਦਾ ਧਿਆਨ, ਜਦੋਂ ਤੱਕ ਮਨ ਸੁਧ ਨਹੀਂ ਹੋਇਆ, ਅੱਖਾਂ ਬੰਦ ਕਰਕੇ ਬੈਠੇ ਹਾਂ ਪਰ ਮਨ ਕਿਸੇ ਹੋਰ ਪਾਸੇ ਦੌੜ ਰਿਹਾ। ਅੱਖਾਂ ਬੰਦ ਕਰਕੇ ਗੁਰੂ ਚਰਨਾਂ ਵਿਚ ਬੈਠੇ ਹਾਂ, ਮਨ ਦੂਸਰੇ ਪਾਸੇ ਸੋਚ ਰਿਹਾ। ਕਹਿੰਦੇ ਨੇ ਫਿਰ ਉਹ ਧਿਆਨ ਨਹੀਂ, ਜਿਸ ਧਿਆਨ ਦੁਆਰਾ ਅਸੀਂ ਦੁਨੀਆਂ ਵਾਲੇ ਪਾਸੇ ਦੌੜਦੇ, ਸੰਸਾਰ ਵਾਲੇ ਪਾਸੇ ਦੌੜਦੇ। ਜਿਵੇਂ ਸੌ ਜਾਂਦੇ ਹਾਂ ਤਾਂ ਸੁਪਨੇ ਵਿਚ ਕਈ ਕੁਝ ਦੇਖਦੇ ਹਾਂ, ਪਰ ਲੇਟੇ ਆਪਣੇ ਮੰਜੇ ਤੇ ਹੁੰਦੇ, ਪਰ ਸੁਪਨਾ ਆਉਂਦਾ ਹੈ ਤੇ ਕਿਤੇ ਕਿਤੇ ਜਾਂਦੇ। ਇਵੇਂ ਹੀ ਅਸੀਂ ਗੁਰੂ ਚਰਨਾਂ ਵਿਚ ਬਹਿ ਕੇ ਵੀ ਬਹੁਤੀ ਵਾਰੀ ਸੰਸਾਰ ਦੀ ਤਰਫ ਦੌੜਦੇ, ਗੁਰੂ ਦੇ ਧਿਆਨ ਵਿਚ ਬੈਠ ਕੇ ਵੀ, ਗੁਰੂ ਦੇ ਸਨਮੁਖ ਬੈਠ ਕੇ ਵੀ ਸਾਡਾ ਧਿਆਨ ਦੁਨੀਆਂ ਵਾਲੇ ਪਾਸੇ ਹੈ। ਤੂੰ ਇਸੇ ਵਾਸਤੇ ਕਹਿੰਦੇ ਨੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਧਾਰੀ ਤਨਾਸਰੀ ਮਹੱਲਾ ਪੰਜਵਾਂ ਪੜਤਾਲ। ਬਗਲ ਜੋ ਧਿਆਨ ਲਾਵੇ ਮਾਇਆ ਰੇ ਧਾਰੀ, ਬਾਗ ਬਗਲਾ ਬਾਕ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਇੱਕ ਇਹੀ ਜੀਵ ਦੇ ਮੁਤਲਕ ਆਏ ਨੇ, ਜੋ ਮਾਨ ਸਰੋਵਰ ਤੇ ਨਹੀਂ ਰਹਿੰਦਾ, ਸਫਾਈ ਵਾਲੇ ਤਾਲਾਬਾਂ ਤੇ ਨਹੀਂ ਰਹਿੰਦਾ, ਝੀਲਾਂ ਤੇ ਨਹੀਂ ਰਹਿੰਦਾ, ਬਲਕਿ ਜਿੱਥੇ ਗੰਦਾ ਪਾਣੀ ਹੋਵੇ, ਛੱਪੜੀ ਹੋਵੇ ਜਾਂ ਛੱਪੜ ਹੋਵੇ, ਕੱਚੇ ਜੌਹੜ ਹੋਣ, ਕੱਚੇ ਤਾਲਾਬ ਹੋਣ, ਜਿੱਥੇ ਛੋਟੀਆਂ ਛੋਟੀਆਂ ਮੱਛੀਆਂ ਵੀ ਹੋਣ, ਛੋਟੀਆਂ ਛੋਟੀਆਂ ਡੱਡੀਆਂ ਵੀ ਹੋਣ, ਮੇਂਢਕਾਂ ਵੀ ਹੋਣ, ਇਹ ਉੱਥੇ ਰਹਿੰਦਾ। ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖ ਨੂੰ ਇੱਕ ਹੋਰ ਵੀ ਪ੍ਰੇਰਨਾ ਦਿੱਤੀ ਤੇ ਦੱਤਾਤਰੇ ਜੀ ਦੀ ਕਥਾ ਲਿਖਦਿਆਂ ਲਿਖਦੇ ਨੇ ਕਿ ਮਹਾਨ ਤਿਆਗੀ, ਮਹਾਨ ਸੰਨਿਆਸੀ ਤੁਰੇ ਜਾ ਰਹੇ ਸਨ। ਉਹਨਾਂ ਨੇ ਦੇਖਿਆ ਕੱਚੇ ਤਾਲਾਬ ਦੇ ਕਿਨਾਰੇ ਤੇ ਇੱਕ ਸਫੇਦ ਰੰਗ ਦਾ ਪੰਛੀ ਜਿਹੜਾ ਹੈ ਉਹ ਖਲੋਤਾ ਹੋਇਆ, ਔਰ ਅਡੋਲ ਖਲੋਤਾ, ਅੱਖਾਂ ਵੀ ਉਹਦੀਆਂ ਬਿਲਕੁਲ ਬੰਦ ਹਨ। ਪਰ ਜਿਸ ਵੇਲੇ ਕਿਸੇ ਮੇਂਢਕ ਦੇ ਹਿੱਲਣ ਦੀ ਆਵਾਜ਼ ਆਉਂਦੀ ਏ, ਉਹ ਉਸੇ ਵੇਲੇ ਆਪਣੀ ਚੁੰਝ ਦੇ ਨਾਲ ਉਸ ਨੂੰ ਪਕੜ ਕੇ ਫਿਰ ਅਡੋਲ ਖਲੋ ਜਾਂਦਾ। ਤਾਂ ਮਹਾਨ ਮਹਾਂਪੁਰਸ਼ ਨੇ, ਮਹਾਨ ਤਿਆਗੀ ਤੇ ਮਹਾਨ ਸੰਨਿਆਸੀ ਨੇ ਉਸ ਪੰਛੀ ਨੂੰ ਆਪਣਾ ਸਿਰ ਝੁਕਾ ਦਿੱਤਾ, ਉਹਨੂੰ ਮੱਥਾ ਟੇਕਿਆ। ਭਾਵੇਂ ਪੰਛੀ ਨੂੰ ਸੋਝੀ ਨਹੀਂ ਸੀ ਵੀ ਇਹ ਕਿਉਂ ਮੱਥਾ ਟੇਕਦਾ, ਪੰਛੀ ਨੂੰ ਇਹ ਗਿਆਤ ਨਹੀਂ ਸੀ ਇਹ ਕਿਉਂ ਮੇਰੇ ਅੱਗੇ ਹੱਥ ਜੋੜਦਾ, ਪਰ ਉਹਨੇ ਕਿਹਾ ਤੁਸੀਂ ਤੇ ਮੇਰੇ ਗੁਰੂ ਜੀ ਠਹਿਰੇ, ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ ਹਾਂ। ਜਦੋਂ ਚੇਲਿਆਂ ਨੇ ਪੁੱਛਿਆ ਪ੍ਰਭੂ ਇਸ ਪੰਛੀ ਨੂੰ, ਇਸ ਬਗਲੇ ਨੂੰ ਕਿਉਂ ਮੱਥਾ ਟੇਕਦੇ ਹੋ, ਇਸ ਬਗਲੇ ਨੂੰ ਕਿਉਂ ਪ੍ਰਣਾਮ ਕਰਦੇ ਹੋ, ਤਾਂ ਉਹ ਕਹਿਣ ਲੱਗੇ ਤੁਸੀਂ ਭਾਵੇਂ ਸਮਝੋ ਕਿ ਨਾ ਸਮਝੋ, ਮੈਂ ਤੇ ਇਹਦੇ ਤੋਂ ਇੱਕ ਪ੍ਰੇਰਨਾ ਲਿੱਤੀ ਏ। ਦੁਨੀਆਂ ਵਿੱਚ ਜਦੋਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਇਹ ਹੁਕਮ ਕਰਦੇ ਸਨ, ਗੁਣ ਗਾਹਕ ਬਿਰਤੀ, ਗੁਣਾਂ ਦੇ ਗ੍ਰਹਿਣ ਕਰਨ ਵਾਲੀ, ਗੁਣਾਂ ਦੀ ਖਰੀਦਾਰ ਬਿਰਤੀ, ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਏ। ਮਾਰੂ ਕੀ ਵਾਰ ਮਹੱਲਾ ਪਹਿਲਾ, ਪਹਿਲੀ ਵਾਰ ਔਰ ਪਹਿਲਾ ਹੀ ਸਲੋਕ। ਗੁਣ ਗਾਹਕ, ਗੁਣਾਂ ਨੂੰ ਗ੍ਰਹਿਣ ਕਰਨ ਵਾਲੀ, ਗੁਣਾਂ ਦੀ ਖਰੀਦਾਰ ਵਿਰਤੀ ਨਾਲ ਜਦੋਂ ਦੁਨੀਆਂ ਵਿੱਚ ਚੱਲਾਂਗੇ ਸਾਨੂੰ ਹਰ ਇਨਸਾਨ ਤੋਂ ਗੁਣ ਪ੍ਰਾਪਤ ਹੋਵੇਗਾ। ਜੇ ਔਗਣਾਂ ਵਾਲੀ ਵਿਰਤੀ ਦੇ ਨਾਲ ਚੱਲਾਂਗੇ ਸਾਨੂੰ ਹਰ ਮਨੁੱਖ ਦੇ ਪਾਸੋਂ ਔਗਣ ਹੀ ਪ੍ਰਾਪਤ ਹੋਣਗੇ। ਹਰ ਮਨੁੱਖ ਵਿੱਚ ਗੁਣ ਵੀ ਰੱਖੇ ਨੇ ਕਰਤਾਰ ਨੇ, ਹਰ ਮਨੁੱਖ ਵਿੱਚ ਔਗਣ ਵੀ ਰੱਖੇ ਨੇ ਕਰਤਾਰ ਨੇ, ਇਹ ਦੋਨਾਂ ਚੀਜ਼ਾਂ ਨੇ। ਪਰ ਗੁਰੂ ਦੇ ਪਿਆਰੇ ਨੇ ਗੁਣ ਗਾਹਕ ਵਿਰਤੀ ਨਾਲ ਗੁਣ ਗ੍ਰਹਿਣ ਕਰਨੇ ਨੇ। ਮਹਾਨ ਦੱਤਾ ਤ੍ਰੈ ਮਹਾਨ ਸੰਨਿਆਸੀ ਨੇ ਆਖਿਆ ਮੈਂ ਸੋਚਦਾ ਹਾਂ ਇਹ ਤੇ ਆਪਣਾ ਪੇਟ ਭਰਨ ਵਾਸਤੇ ਇੰਨੀ ਇਕਾਗਰਤਾ ਨਾਲ ਆਪਣੇ ਇੰਦਰੀਆਂ ਨੂੰ ਸੰਕੋਚ ਕੇ ਬੈਠਾ ਹੈ, ਕਾਸ਼ ਮਨੁੱਖ ਆਪਣੇ ਵਾਹਿਗੁਰੂ ਦੀ ਪ੍ਰਾਪਤੀ ਲਈ ਆਪਣੀਆਂ ਇੰਦਰੀਆਂ ਨੂੰ ਇਕਾਗਰ ਕਰਕੇ ਜੇ ਪ੍ਰਭੂ ਦੇ ਧਿਆਨ ਵਿੱਚ ਬੈਠ ਜਾਵੇ ਕਿ ਉਹਨੂੰ ਪ੍ਰਭੂ ਨਹੀਂ ਪ੍ਰਾਪਤ ਹੋਵੇਗਾ, ਉਹਨੂੰ ਵੀ ਪ੍ਰਭੂ ਪ੍ਰਾਪਤ ਹੋ ਸਕੇਗਾ, ਉਹ ਵੀ ਪ੍ਰਭੂ ਦੀ ਪ੍ਰਾਪਤੀ ਕਰ ਸਕੇਗਾ। ਇਸ ਲਈ ਹਜ਼ੂਰ ਵਰਣਨ ਕਰਦੇ ਨੇ ਬਗਲ ਜੇ ਉਹ ਧਿਆਨ ਲਾਵੇ ਮਾਇਆ ਰੇ ਧਾਰੀ, ਬਗਲੇ ਵਰਗਾ ਧਿਆਨ, ਅੱਖਾਂ ਬੰਦ ਨੇ ਪਰ ਖਿਆਲ ਕਿਸੇ ਹੋਰ ਪਾਸੇ, ਅੱਖਾਂ ਬੰਦ ਨੇ ਮਨ ਦਾ ਵਿਚਾਰ ਕਿਸੇ ਹੋਰ ਪਾਸੇ ਹੈ। ਗੰਗਾ ਜੀ ਦੇ ਕਿਨਾਰੇ ਤੇ ਬਾਲਾ ਪ੍ਰੀਤਮ ਜੀ ਜਿਸ ਵੇਲੇ ਪੰਡਿਤ ਸ਼ਿਵ ਦੱਤ ਨੂੰ ਖਿਜਾਂਦੇ ਸਨ, ਪੰਡਿਤ ਸ਼ਿਵ ਦੱਤ ਨੂੰ ਚਿੜਾਂਦੇ ਸਨ, ਇੱਕ ਦਿਨ ਤੇ ਉਹਨੇ ਬਰਦਾਸ਼ਤ ਕੀਤਾ ਜਦੋਂ ਹਜ਼ੂਰ ਬੱਚਿਆਂ ਦੇ ਨਾਲ ਮੂਰਤੀ ਦੇ ਸਾਹਮਣੇ ਬੁੱਤ ਦੇ ਸਾਹਮਣੇ ਰੱਖੇ ਹੋਏ ਕੁਝ ਲੱਡੂ ਤੇ ਕੁਝ ਮਠਿਆਈ ਉਠਾ ਕੇ ਲੈ ਗਏ। ਪਰ ਉਹਨੇ ਕਿਹਾ ਠੀਕ ਹੈ, ਅੱਜ ਤਾਂ ਮੇਰੇ ਕਾਬੂ ਨਹੀਂ ਆਏ। ਬੱਚੇ ਤੇ ਜਵਾਨ ਆਦਮੀਆਂ ਨੂੰ ਥਕਾ ਦਿੰਦੇ ਨੇ ਸਾਰਾ ਦਿਨ ਦੌੜ ਦੌੜ ਕੇ, ਕਿਉਂਕਿ ਉਹ ਕਿਤਨੀ ਦੌੜ ਲਗਾਉਂਦੇ ਨੇ, ਕਿਤਨਾ ਨੱਸਦੇ ਨੇ, ਕਿਤਨਾ ਭੱਜਦੇ ਨੇ। ਪਰ ਬੁੱਢਾ ਵਿਚਾਰਾ ਸ਼ਿਵ ਦਾ ਤਾਂ ਕਿਤਨਾ ਕੁ ਬੱਚਿਆਂ ਦੇ ਪਿੱਛੇ ਦੌੜੇ। ਹਾਂ, ਉਹ ਅਜਿਹੇ ਤਰੀਕੇ ਨਾਲ ਲੱਡੂ ਖਿਸਕਾ ਕੇ ਲੈ ਜਾਂਦੇ ਸਨ ਕਿ ਜਦੋਂ ਤੱਕ ਬਾਬਾ ਅੱਖੀਆਂ ਖੋਲਦਾ ਸੀ ਉਦੋਂ ਤੱਕ ਹਜ਼ੂਰ ਤੇ ਉਹਨਾਂ ਦੇ ਸਾਥੀ ਦੂਰ ਦੌੜ ਜਾਂਦੇ ਸਨ। ਅਗਲੇ ਦਿਨ ਉਹਨੇ ਕਿਹਾ ਠੀਕ ਹੈ, ਅੱਜ ਤਾਂ ਤੁਸੀਂ ਮੇਰੇ ਲੱਡੂ ਚੁਰਾ ਲਏ, ਅੱਜ ਤਾਂ ਤੁਸੀਂ ਮੇਰੇ ਲੱਡੂ ਉਠਾ ਲਏ, ਕੱਲ ਦੇਖਾਂਗਾ। ਅਗਲੇ ਦਿਨ ਉਹ ਭਗਵਾਨ ਰਾਮ ਜੀ ਦੀ ਮੂਰਤੀ ਦੇ ਸਾਹਮਣੇ ਉਸੇ ਪ੍ਰਕਾਰ ਮਠਿਆਈ ਰੱਖ ਕੇ, ਭੋਜਨ ਰੱਖ ਕੇ ਬੈਠਾ ਤੇ ਮੂਰਤੀ ਦੇ ਸਾਹਮਣੇ। ਪਰ ਮਨ ਵਿੱਚ ਖਿਆਲ ਹੈ, ਅੱਧੀਆਂ ਕੱਖਾਂ ਉਹਦੀਆਂ ਖੁੱਲੀਆਂ ਤੇ ਅੱਧੀਆਂ ਕਬੰਦ। ਪਰ ਇਸ ਖਿਆਲ ਨਾਲ ਬੈਠਾ ਹੈ ਵੀ ਹੁਣ ਜਿਹੜਾ ਹੱਥ ਆਵੇਗਾ ਲੱਡੂ ਉਠਾਵੇਗਾ ਉਹਦਾ ਹੱਥ ਪਕੜ ਲੈਣਾ। ਤੋ ਹਜ਼ੂਰ ਨੇ ਥੋੜਾ ਜਿਹਾ ਨਜ਼ਦੀਕ ਜਾ ਕੇ ਉੱਚੀ ਆਵਾਜ਼ ਨਾਲ ਆਖਿਆ, ਬਾਬਾ ਜੀ ਚਾਤ। ਭਾਈ ਸਾਹਿਬ ਸੰਤ ਕਵੀ ਭਾਈ ਵੀਰ ਸਿੰਘ ਜੀ, ਬਾਬਾ ਜੀ ਚਾਤ, ਯਾਨੀ ਬਾਬਾ ਜੀ ਝਾਕੋ, ਬਾਬਾ ਜੀ ਦੇਖੋ। ਤੇ ਜਿਸ ਵੇਲੇ ਉਹਨੇ ਦੇਖ ਲਿਆ ਵੀ ਥੋੜਾ ਜਿਹਾ ਦੂਰ ਖਲੋਕਤੇ ਨੇ, ਪੰਜ ਦਸ ਫੁੱਟ ਪਿੱਛੇ ਖਲੋ ਕੇ ਕਹਿ ਰਹੇ ਸਨ, ਅੱਧੀ ਅੱਖ ਉਹਨੇ ਖੋਲੀ ਤੇ ਅੱਧੀ ਫਿਰ ਬੰਦ ਕੀਤੀ ਵੀ ਹੁਣ ਨੇੜੇ ਆ ਜਾਵੇ। ਬਹੁਤੀ ਸ਼ਿਕਾਇਤ ਉਹਨੂੰ ਗੁਰੂ ਜੀ ਉੱਪਰ ਹੀ ਤਾਂ ਸੀ, ਕਿਉਂਕਿ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਜਿਹੜੇ ਹੋਣ ਹਾਰ ਵਿਅਕਤੀ ਹੁੰਦੇ ਨੇ, ਹੋਣ ਹਾਰ ਸ਼ਖਸੀਅਤਾਂ ਹੁੰਦੀਆਂ ਨੇ, ਉਹਨਾਂ ਦੀਆਂ ਸ਼ੁਰੂ ਤੋਂ ਆਦਤਾਂ ਵੱਖਰੀਆਂ ਹੁੰਦੀਆਂ ਨੇ, ਉਹ ਸ਼ੁਰੂ ਤੋਂ ਅਥਰੇ ਹੁੰਦੇ ਨੇ। ਹਜ਼ੂਰ ਆਪਣੀ ਫਬਾਲ ਸੈਨਾ ਦੇ ਨਾਲ ਲੱਡੂ ਉਠਾਉਣ ਵਾਸਤੇ ਆਏ ਸਨ ਤੇ ਬਹੁਤਾ ਸ਼ਿਕਵਾ ਸ਼ਿਕਾਇਤ ਇਹੋ ਹੀ ਸੀ। ਪਰ ਜਿਸ ਵੇਲੇ ਉਹ ਅੱਧੀਆਂ ਕੱਖਾਂ ਬੰਦ ਕਰਕੇ ਫਿਰ ਖੋਲੇ, ਹਜ਼ੂਰ ਤੋਂ ਰਿਹਾ ਨਾ ਗਿਆ। ਹਜ਼ੂਰ ਕਹਿਣ ਲੱਗੇ, ਬਾਬਾ ਜੀ ਬੈਠੇ ਤੇ ਰਾਮ ਜੀ ਦੇ ਧਿਆਨ ਵਿੱਚ ਹੋ, ਪਰ ਤੁਸੀਂ ਤੇ ਲੱਡੂਆਂ ਨੂੰ ਗਿਣੀ ਜਾ ਰਹੇ ਹੋ, ਗਿਣਤੀ ਤੁਸੀਂ ਲੱਡੂਆਂ ਦੀ ਕਰ ਰਹੇ ਹੋ, ਬੈਠੇ ਪ੍ਰਭੂ ਦੇ ਸਾਹਮਣੇ ਹੋ, ਗਿਣਤੀ ਲੱਡੂਆਂ ਵੱਲ, ਖਿਆਲ ਤੁਹਾਡਾ ਲੱਡੂਆਂ ਵੱਲ, ਇਹਦੇ ਨਾਲੋਂ ਤੇ ਬਿਹਤਰ ਹੈ ਆ ਭਗਵਾਨ ਦਾ ਧਿਆਨ ਛੱਡ ਕੇ ਲੱਡੂਆਂ ਦਾ ਧਿਆਨ ਰੱਖੋ, ਫਿਰ ਕੋਈ ਤੁਹਾਡੇ ਲੱਡੂ ਉਠਾ ਹੀ ਨਾ ਸਕੇ। ਬਸ ਸਾਡਾ ਧਿਆਨ ਵੀ ਸ਼ਿਵ ਦੱਤ ਵਰਗਾ ਹੀ ਹੈ, ਅਸੀਂ ਵੀ ਉਸੇ ਤਰੀਕੇ ਨਾਲ ਚੱਲਦੇ ਹਾਂ। ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋਈਏ, ਧਿਆਨ ਪੁਰਾਣ ਇਕਾਂਤ ਬੈਠੇ ਹੋਈਏ, ਸਾਡਾ ਧਿਆਨ ਦੁਨੀਆਂ ਦੇ ਪਦਾਰਥਾਂ ਰੂਪ ਲੱਡੂਆਂ ਉੱਪਰ ਹੀ ਹੁੰਦਾ, ਇਸੇ ਨੂੰ ਕਹਿੰਦੇ ਨੇ ਬਗਲੇ ਦਾ ਧਿਆਨ। ਤੋ ਹਜ਼ੂਰ ਦਸਮ ਪਾਤਸ਼ਾਹ ਜੀ ਧਿਆਨ ਦੇ ਸੰਬੰਧ ਵਿੱਚ ਹੋਰ ਵਿਸਥਾਰ ਨਾਲ ਬੇਨਤੀ ਕਰਨੀ ਚਾਹੁੰਦਾ ਸਾਂ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਇਹਦੇ ਵਿਚਾਰ ਨੂੰ ਸਮਝਣਾ। ਹਜ਼ੂਰ ਫੁਰਮਾਂਦੇ ਨੇ, ਕਹਾ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਕੀ ਹੋ ਗਿਆ, ਕਹਾ ਪਇਓ ਕੀ ਹੋ ਗਿਆ, ਜੇਕਰ ਦੋਨਾਂ ਲੋਚਨ ਅੱਖਾਂ ਨੂੰ ਮੂੰਦ ਕਹਿ ਬੰਦ ਕਰਕੇ, ਦੋਨਾਂ ਲੋਕ ਅੱਖਾਂ ਨੂੰ ਬੰਦ ਕਰਕੇ, ਜਿਵੇਂ ਕਬੀਰ ਜੀ ਕਹਿੰਦੇ ਨੇ ਮੂੰਦ ਲਈਏ ਦਰਵਾਜ਼ੇ, ਪਰ ਉਹ ਹੋਰ ਪਹਿਲੂ ਤੇ ਕਹਿ ਰਹੇ ਨੇ ਸੋਰਟ ਕਬੀਰ ਜੀ, ਮੂੰਦ ਲਈਏ ਦਰਵਾਜ਼ੇ, ਦਰਵਾਜ਼ੇ ਬੰਦ ਕਰ ਦਿਓ, ਕਹਿੰਦੇ ਦਰਵਾਜ਼ੇ ਬੰਦ ਕਰ ਦਿਓ। ਕੀ ਕਹਿੰਦੇ ਨੇ ਇੱਧਰ, ਵਿੰਡੋ ਬੰਦ ਕਰ ਦਿਓ ਕਿ ਵਿੰਡਾ ਬੰਦ ਕਰ ਦਿਓ, ਪਿਆਲਾ ਖੋ ਸ੍ਰੀ ਵਾ। ਹਾਂ, ਜਿਵੇਂ ਕਈ ਲਫ਼ਜ਼ ਇੱਧਰ ਬਹੁਤ ਮਸ਼ਹੂਰ ਨੇ, ਉਹਨਾਂ ਦੇ ਬਾਅਦ ਵੱਲ ਤਾਂ ਮੈਂ ਜਾਂਦਾ ਨਹੀਂ, ਕਿਉਂਕਿ ਮੈਨੂੰ ਇਸ ਇਲਮ ਦੀ ਸੂਝ ਨਹੀਂ, ਇਹਦਾ ਇਸ ਤਰ੍ਹਾਂ ਗਿਆਨ ਨਹੀਂ ਹੈ। ਇਸ ਵਾਸਤੇ ਅਰਜ਼ ਕਰ ਰਿਹਾ ਸਮੂਹ ਦਾ ਅਰਥ ਹੈ ਬੰਦ ਕਰਨਾ। ਕਹਾ ਪਇਓ ਜੋ ਦੋ ਲੋਚਨ ਮੂੰਦ ਕੈ, ਕੀ ਹੋ ਗਿਆ, ਜੇਕਰ ਆਪਣੀਆਂ ਦੋਨਾਂ ਅੱਖਾਂ, ਆਪਣੇ ਦੋਨਾਂ ਨੇਤਰਾਂ ਨੂੰ ਮੂੰਦ ਕੇ ਬੰਦ ਕਰਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਬਕ ਬਗਲੇ ਵਰਗਾ ਧਿਆਨ ਲਗਾ ਕੇ ਬੈਠਾ ਰਿਹਾ, ਪਰ ਮਨ ਨਾ ਬੈਠਾ, ਮਨ ਨਾ ਟਿਕਿਆ, ਮਨ ਦਾ ਧਿਆਨ ਉਹਦੇ ਚਰਨ ਕਵਲਾਂ ਤੇ ਨਾ ਟਿਕਿਆ। ਪਰ ਕੁਝ ਸਾਰੇ ਲੋਕਾਂ ਦੀ ਇਹ ਵਿਚਾਰਧਾਰਾ ਨਹੀਂ ਕਿ ਸਭਨਾਂ ਦਾ ਬਗਲੇ ਵਰਗਾ ਧਿਆਨ ਹੋਵੇ, ਸਾਰੇ ਬਗਲੇ ਵਾਂਗ ਬੈਠਦੇ ਹੋਣ। ਕੁਝ ਉਹ ਲੋਕ ਵੀ ਨੇ, ਸਿਤਾਰੇ ਚਮਕਦੇ ਨੇ, ਰਾਤ ਭਿੱਜੀ ਹੋਈ ਏ, ਬਹੁਤ ਸੁੰਦਰ ਵਾਤਾਵਰਨ ਹੈ, ਠੰਡੀ ਠੰਡੀ ਮਿੱਠੀ ਮਿੱਠੀ ਸੁਗੰਧਿਤ ਹਵਾਵਾਂ ਫਿਜ਼ਾਵਾਂ ਦੇ ਵਾਤਾਵਰਨ ਵਿੱਚ ਕੁਝ ਉਹ ਲੋਕ ਵੀ ਬੈਠੇ ਨੇ ਜਿਹੜੇ ਰਾਤ ਵੀ ਭੁੱਲ ਗਏ, ਦਿਨ ਵੀ ਭੁੱਲ ਗਏ। ਫਿਰ ਕਹਿੰਦੇ ਨੇ ਇਹਦੇ ਨਾਲ ਨਾਲ ਉਹਨਾਂ ਨੂੰ ਇਹ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਉਦਾਸੀ ਨਹੀਂ, ਕੋਈ ਗਮ ਨਹੀਂ, ਕਿਉਂਕਿ ਰਾਤ ਦੇ ਵਾਤਾਵਰਨ ਵਿੱਚ ਵੀ ਕਈ ਵਾਰੀ ਆਦਮੀ ਦਾ ਕਿਸੇ ਕਿਸੇ ਪਾਸੇ ਕੈਸੇ ਕੈਸੇ ਪਾਸੇ ਖਿਆਲ ਜਾਂਦਾ ਹੈ। ਜਿਵੇਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਕਿਤਨੀ ਸੁੰਦਰ ਗੱਲ ਕਹਿੰਦੇ ਨੇ, ਹੁਣ ਤੇ ਮੇਰੇ ਦੋਹੀ ਸਾਥੀ ਇੱਕ ਹੌਕਾ ਇੱਕ ਹੰਝੂ ਖਾਰਾ, ਮਰਨਾ ਚਾਹਿਆ ਮੌਤ ਨਾ ਆਈ, ਮੌਤ ਵੀ ਮੈਨੂੰ ਦੇ ਗਈ ਲਾਰਾ, ਨਾ ਛੱਡ ਮੇਰੀ ਨਬਜ਼ ਮਸੀਹਾ, ਗਮ ਦਾ ਪਿੱਛੋਂ ਕੌਣ ਸਹਾਰਾ, ਨਾ ਛੱਡ ਮੇਰੀ ਨਬਜ਼ ਮਸੀਹਾ, ਗਮ ਦਾ ਪਿੱਛੋਂ ਕੌਣ ਸਹਾਰਾ। ਸ਼ਿਵ ਕੁਮਾਰ ਬਟਾਲਵੀ, ਇਹ ਵੀ ਸੋਚ ਹੈ, ਇਹ ਵੀ ਖਿਆਲ ਹੈ, ਇਹ ਵੀ ਇੱਕ ਧਿਆਨ ਹੈ। ਜਦੋਂ ਰਾਤ ਨੂੰ ਸੋਈਦਾ, ਨਾ ਜਾਣੇ ਕੈਸੇ ਕੈਸੇ ਖਿਆਲ ਆਉਂਦੇ ਨੇ, ਕੈਸੇ ਕੈਸੇ ਲੋਕਾਂ ਦੇ ਵਿਚਾਰ ਆਉਂਦੇ ਨੇ, ਧਿਆਨ ਆਉਂਦੇ ਨੇ। ਪਰ ਇਹ ਉਹਨਾਂ ਲੋਕਾਂ ਦੀ ਗੱਲ ਏ ਜਿਹੜੇ ਗਮ ਦੇ ਮਾਰੇ ਹੋਏ ਨਹੀਂ, ਗਮ ਦੇ ਸਤਾਏ ਹੋਏ ਨਹੀਂ, ਬਲਕਿ ਆਪਣਾ ਆਪ ਵੀ ਭੁੱਲ ਗਏ ਨੇ, ਰਾਤ ਤੇ ਦਿਨ ਦਾ ਖਿਆਲ ਵੀ ਭੁੱਲ ਗਏ ਨੇ, ਵਾਤਾਵਰਨ ਦਾ ਚਿਤ ਚੇਤਾ ਵੀ ਨਹੀਂ। ਪਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅਨ ਦਿਨੋ, ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਾਹੀ ਇੱਕ ਖਿਨੋ। ਆਸਾ ਛੰਤ ਮਹੱਲਾ ਪੰਜਵਾਂ, ਪ੍ਰਭੂ ਦੇ ਚਰਨ ਕਮਲਾਂ ਦਾ ਹੀ ਧਿਆਨ ਹੈ ਬਸ, ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਸਿਰਫ ਚਰਨ ਹੀ ਚਰਨ ਨੇ, ਇਸ ਤੋਂ ਇਲਾਵਾ ਆਪਣਾ ਆਪ ਵੀ ਸਮਾਪਤ ਹੋ ਚੁੱਕਾ ਹੈ, ਆਪਣਾ ਆਪ ਖਤਮ ਹੋ ਚੁੱਕਾ ਹੈ। ਹਵਾ ਦੇ ਵਿੱਚ ਜਿਵੇਂ ਬਰਫ਼ ਉੱਡ ਜਾਂਦੀ ਏ, ਹਵਾ ਵਿੱਚ ਜਿਵੇਂ ਮੁਸ਼ਕਪੂਰ ਉੱਡ ਜਾਂਦਾ, ਹਵਾ ਵਿੱਚ ਜਿਵੇਂ ਇਤਰ ਫੁਲੇਲ ਉੱਡ ਜਾਂਦਾ, ਇਵੇਂ ਪਾਰ ਬ੍ਰਹਮ ਪਰਮੇਸ਼ਵਰ ਦਾ ਧਿਆਨ ਦੇਹਾਂ ਦਾ ਸਰੀਰਾਂ ਦਾ ਖਿਆਲ ਉਡਾ ਦਿੰਦਾ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਰਹਿ ਜਾਂਦਾ। ਜਿਵੇਂ ਸ਼ੀਸ਼ੀ ਖੋਲ ਦਈਏ ਇਤਰ ਵਾਲੀ ਫੁਲੇਲ ਵਾਲੀ, ਅਸੀਂ ਤਾਂ ਦੇਸੀ ਤੇਲ ਤੋਂ ਇਲਾਵਾ ਹੋਰ ਜਾਣਦੇ ਨਹੀਂ ਹਾਂ, ਪਰ ਫਿਰ ਵੀ ਸੁਣਦੇ ਜ਼ਰੂਰ ਹਾਂ, ਪੜ੍ਹਦੇ ਜ਼ਰੂਰ ਹਾਂ। ਇਤਰ ਦੀ ਖੁਸ਼ਬੂ ਦਾ ਤੇਲ ਦੀ ਸ਼ੀਸ਼ੀ ਖੁੱਲ ਜਾਵੇ, ਖਾਲੀ ਸ਼ੀਸ਼ੀ ਰਹਿ ਜਾਵੇਗੀ। ਮੁਸ਼ਕਪੂਰ ਦੀ ਟਿੱਕੀ ਨੂੰ ਖੋਲ ਪਲਾਸਟਿਕ ਦੇ ਕਾਗਜ਼ ਤੋਂ ਜੁਦਾ ਕਰਦੇ ਹੋ, ਦੇਖਦਿਆਂ ਦੇਖਦਿਆਂ ਕਾਗਜ਼ ਹੀ ਰਹਿ ਜਾਵੇਗਾ। ਇਸੇ ਤਰ੍ਹਾਂ ਪਰਮੇਸ਼ਵਰ ਦੇ ਧਿਆਨ ਵਿੱਚ ਉਹ ਜਿਹੜੇ ਲੋਕ ਬੈਠੇ ਹੋਏ ਸਨ, ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ, ਭਿੰਨੀ ਰੈਨੜੀਏ ਚਮਕਣ ਤਾਰਿਆਂ ਵਾਲੇ ਜਿਹੜੇ ਸਨ, ਉਹਨਾਂ ਦੀ ਦੇਹ ਦਾ ਖਿਆਲ, ਦੇਹ ਦੀ ਵਿਚਾਰ ਸਮਾਪਤ ਹੋ ਗਿਆ, ਸਿਰਫ ਬਾਹਰ ਬ੍ਰਹਮ ਪਰਮੇਸ਼ਰ ਹੀ ਰਹਿ ਗਿਆ। ਹਜ਼ੂਰ ਇੱਥੇ ਸਮਝਾ ਰਹੇ ਨੇ ਕੀ ਹੋ ਗਿਆ, ਦੋਨਾਂ ਨੇਤਰਾਂ ਨੂੰ ਬੰਦ ਕਰਕੇ ਧਿਆਨ ਲਗਾ ਕੇ ਜੇ ਬੈਠਾ ਰਿਹਾ, ਪਰ ਬਗਲੇ ਵਰਗਾ ਧਿਆਨ ਲਗਾ ਕੇ ਬੈਠਣ ਨਾਲ ਇਹ ਦੋਸਤ ਇਹ ਰਾਜਨ ਕੁਝ ਨਹੀਂ ਪ੍ਰਾਪਤ ਹੁੰਦਾ ਜੀ।
ਨਾਥ ਫਿਰਿਓ ਲਿਏ ਸਾਥ ਸੁਨੰਦਨ, ਸਲੋਲੀ
ਆਰਾਮ ਨਾਲ ਜੀ।
ਲੋਕ ਗਇਓ ਪਰਲੋਕ ਗਵਾਇਓ,
ਨਾਥ ਫਿਰਿਓ ਲਿਏ ਸਾਥ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਮਨ ਵਿੱਚ ਇੱਛਾਵਾਂ ਨੂੰ ਲੈ ਕੇ, ਮਨ ਵਿੱਚ ਮੈਲ ਲੈ ਕੇ, ਮਨ ਵਿੱਚ ਕਾਮਨਾਵਾਂ ਨੂੰ ਲੈ ਕੇ, ਕਹਿੰਦੇ ਨੇ ਸੱਤਾਂ ਸਮੁੰਦਰਾਂ ਵਿੱਚ ਵੀ ਜੇ ਤੂੰ ਨਹਾਉਂਦਾ ਫਿਰਿਆ ਤਾਂ ਕੀ ਹੋ ਗਿਆ, ਮਨ ਦੀ ਮੈਲ ਗਵਾਣੀ ਸੀ ਇਹਨਾਂ ਤੀਰਥਾਂ ਤੇ ਨਹਾ ਕੇ, ਉਲਟਾ ਮਨ ਨੂੰ ਹੋਰ ਮੈਲ ਲੱਗ ਗਈ, ਮਨ ਹੋਰ ਮੈਲਾ ਹੋ ਗਿਆ, ਨਿਗਾਹਾਂ ਮੈਲੀਆਂ ਹੋ ਗਈਆਂ, ਜ਼ੁਬਾਨ ਮੈਲੀ ਹੋ ਗਈ, ਫਿਰ ਕੰਨ ਮੈਲੇ ਹੋ ਗਏ, ਸਰੀਰ ਵੀ ਮੈਲਾ ਹੋ ਗਿਆ। ਬਹੁਤ ਕਥਾਵਾਂ ਮਿਲਦੀਆਂ ਨੇ ਧਰਮ ਗ੍ਰੰਥਾਂ ਅੰਦਰ, ਹਾਂ ਤੀਰਥਾਂ ਵਿੱਚ ਨਹਾਉਂਦਿਆਂ ਨਹਾਉਂਦਿਆਂ ਤੀਰਥਾਂ ਦੇ ਕਿਨਾਰੇ ਰਹਿੰਦਿਆਂ ਰਹਿੰਦਿਆਂ ਲੋਕਾਂ ਦੇ ਮਨ ਵੀ ਅਪਵਿੱਤਰ ਹੋਏ, ਸਰੀਰ ਵੀ ਅਪਵਿੱਤਰ ਹੋਏ, ਮਨ ਦੀ ਮੈਲ ਕੱਟਣ ਦੀ ਬਜਾਏ ਹੋਰ ਮੈਲ ਵੱਧਦੀ ਗਈ। ਉਂਝ ਪਤਾ ਨਹੀਂ ਲੱਗਦਾ, ਸਰੀਰ ਦੇ ਉੱਪਰ ਮਾਮੂਲੀ ਜੀ ਮੈਲ ਲੱਗਦਿਆਂ ਲੱਗਦਿਆਂ ਫਿਰ ਉਹ ਪੱਕੀ ਹੋ ਜਾਂਦੀ ਏ, ਤੇ ਕਈ ਵਾਰੀ ਕਹਿੰਦੇ ਨੇ ਜ਼ਿਆਦਾ ਮੈਲ ਲੱਗ ਜਾਵੇ ਚਿਹਰੇ ਤੇ ਕੁਝ ਚਿਹਰੇ ਦੀ ਸੁੰਦਰਤਾ ਵਿੱਚ ਵੀ ਫਰਕ ਪੈ ਜਾਂਦਾ। ਇਸੇ ਤਰ੍ਹਾਂ ਦੰਦਾਂ ਦੀ ਮੈਲ ਦਾ ਫਲਕ ਵੀ ਕੁਝ ਐਸਾ ਹੈ। ਦੋ ਦਿਨ ਨਾ ਸਾਫ਼ ਕਰੀਏ, ਰੰਗ ਵਿੱਚ ਵੀ ਫਰਕ ਪੈ ਗਿਆ, ਉਂਜ ਵੀ ਫਰਕ ਪੈ ਜਾਂਦਾ ਹੈ। ਹਾਂ, ਮਨ ਉੱਪਰ ਜਦੋਂ ਮੈਲ ਲੱਗਦੀ ਏ ਪਤਾ ਨਹੀਂ ਲੱਗਦਾ, ਪਰ ਇਤਨੀ ਜੰਮ ਜਾਂਦੀ ਏ ਕਿ ਜਦੋਂ ਧੋਈਏ ਤੇ ਜਨਮ ਲੱਗ ਜਾਂਦੇ ਨੇ, ਜਨਮਾਂ ਜਨਮਾਂ ਤਰ੍ਹਾਂ ਦੀ ਮੈਲ ਬਣ ਜਾਂਦੀ ਏ। ਤਾਂਹੀਓ ਫਰਮਾਇਆ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਸੋਠ ਕੀ ਵਾਰ ਮਹੱਲਾ ਪਹਿਲਾ। ਮੈਂ ਉਹ ਪਤਾ ਨਾ ਲੱਗਾ, ਪਰ ਦੇਖਦਿਆਂ ਦਾਸ ਦੇਖਦਿਆਂ ਮਨ ਮੈਲਾ ਹੋ ਗਿਆ। ਹਜ਼ੂਰ ਜੀ ਫੁਰਮਾਉਂਦੇ ਨੇ ਕੀ ਹੋ